ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਰੇ ਨਾਰ ਕਾਹੇ ਪਪੂਰ ਹੋ ਦੇਹੀ ਉੜ ਜਾਏ ਗੋ ਧੂਮ ਬਾਦਰ ਇੱਕ ਭਜ ਹੋ ਰਾਮ ਸਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਾਸ ਮੇਹੀ ਹੋਏ ਆਮਰ ਗ੍ਰਹਿ ਮਹਿ ਬੈਠਾ ਕਾਰਨ ਕਾਰਨ ਬਿਸਰੋਹੀ ਅਨਿਕ ਭਾਗ ਕਰ ਮਣੀਏ ਸਾਜੇ ਕਾਚਾ ਤਾਗ ਪਰੋਹੀ ਟੂਟ ਜਾਏ ਗੋ ਸੂਤ ਬਾਪੂਰੀ ਫਿਰ ਪਾਸ਼ਾ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੀ ਤਿਸ ਧਿਆਵਹੁ ਦਿਨ ਰਹਿ ਨਹੀਂ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਏ ਹੀ ਜਿਨ ਤੁਮ ਸਿਰਜ ਸਿਰਜ ਸਵਾਰੀ ਤਿਸ ਧਿਆਵ ਹੋ ਦਿਨ ਰਹਿ ਨਹੀਂ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਏ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਪਾਵਨ ਭਗਤ ਵਛਲ ਕਰਨਾ ਨਿਧਾਨ ਜੁਗੋ ਜੁਗੋ ਟਲ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜਿਨ੍ਹਾਂ ਨੂੰ ਧੰਨ ਸੋਧੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਧ ਸੰਗਤ ਦੀ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼ਹੀਦਾਂ ਦੀ ਸਰਤਾਜ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ ਨਿਮਰਤਾ ਦੀ ਮੂਰਤ ਭਗਤੀ ਦੀ ਮੂਰਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੋਰਠ ਰਾਗ ਦੇ ਵਿੱਚ ਸਤਿਗੁਰੂ ਜੀ ਦਾ ਇਹ ਪਵਿੱਤਰ ਮਹਾਂਵਾਕ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਸ਼ਬਦ ਦੂਜਾ ਜੋ ਮਰਕਜ਼ ਹੈ ਉਹ ਬਿਆਨ ਕਰਦੇ ਹਨ। ਹਰੀ ਨਰ ਕਾਹੇ ਕਪੂਰ ਦੇਹੀ ਉੜ ਜਾਏ ਜੋ ਧੂਮ ਬਾਦਰ ਇੱਕ ਭਾਜੋ ਰਾਮ ਸਨੇਹੀ। ਹੇ ਭਾਈ ਇਸ ਦੇਹੀ ਨੂੰ ਇਸ ਸਰੀਰ ਨੂੰ ਕਿਉਂ ਪਾਲਦੇ ਪੋਸਦੇ ਹੋ? ਜੇਕਰ ਭਜਨ ਸਿਮਰਨ ਨਹੀਂ ਕਰਨਾ, ਨਾਮ ਨਹੀਂ ਜਪਣਾ, ਪਰ ਉਪਕਾਰ ਨਹੀਂ ਕਰਨੇ, ਸੇਵਾ ਨਹੀਂ ਕਰਨੀ, ਫਿਰ ਇਸ ਸਰੀਰ ਨੂੰ ਇਸ ਦੇਹੀ ਨੂੰ ਪਾਲਣ ਪੋਸਣ ਦਾ ਕੀ ਲਾਭ ਹੈ? ਇਹ ਸਰੀਰ ਇੱਕ ਦਿਨ ਧੂੰਏ ਦੇ ਬੱਦਲਾਂ ਦੀ ਤਰ੍ਹਾਂ ਉੱਡ ਜਾਵੇਗਾ, ਇਸ ਦੀ ਹੋਂਦ ਮਿੱਟ ਜਾਵੇਗੀ, ਖਤਮ ਹੋ ਜਾਵੇਗਾ। ਗੁਰਮਤਿ ਦੇ ਵਿੱਚ ਸਰੀਰ ਨੂੰ ਪਾਲਣ ਪੋਸ਼ਣ ਦੀ ਮਨਾਹੀ ਨਹੀਂ ਹੈ, ਬਲਕਿ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਹਨ ਜਿੱਥੇ ਮਹਾਰਾਜ ਜੀ ਨੇ ਫਰਮਾਇਆ ਹੈ, ਹਰ ਨਾਮ ਨ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ, ਜਿਨ ਕੀਤੀ ਤਿਸੇ ਨਾ ਜਾਣੀ ਨਾਨਕ ਫਿੱਟ ਅਲੋਣੀ ਦੇਹ। ਜਿਹੜੀ ਦੇਹੀ ਦੁਆਰਾ ਭਜਨ ਸਿਮਰਨ ਨਹੀਂ ਕੀਤਾ ਜਾਂਦਾ, ਨਾਮ ਨਹੀਂ ਜਪਿਆ ਜਾਂਦਾ, ਉਹ ਦੇਹੀ ਫਿਟਕਾਰ ਯੋਗ ਹੈ, ਤਿਰਕਾਰ ਯੋਗ ਹੈ। ਨਾਲ ਹੀ ਮਹਾਰਾਜ ਜੀ ਨੇ ਇਹ ਵਚਨ ਕੀਤਾ ਹੈ, ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕਉ ਪਾਲ। ਜਿਸ ਦੇਹੀ ਦੁਆਰਾ ਪ੍ਰਭੂ ਦਾ ਸਿਮਰਨ ਕੀਤਾ ਜਾਂਦਾ ਹੈ, ਪ੍ਰਭੂ ਦੀ ਭਗਤੀ ਕੀਤੀ ਜਾਂਦੀ ਹੈ, ਮਹਾਰਾਜ ਜੀ ਕਹਿੰਦੇ ਉਸ ਦੇਹੀ ਨੂੰ ਉਸ ਸਰੀਰ ਨੂੰ ਪਾਲਣਾ ਚਾਹੀਦਾ ਹੈ, ਉਸ ਦੀ ਸੰਭਾਲ ਕਰਨੀ ਚਾਹੀਦੀ ਹੈ। ਦੇਖੋ ਮਹਾਰਾਜ ਜੀ ਦੇ ਬਚਨ ਹਨ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ ਹੈ। ਜੇਕਰ ਸੇਵਾ ਨਹੀਂ ਕਰਨੀ, ਸਿਮਰਨ ਨਹੀਂ ਕਰਨਾ, ਪਰ ਉਪਕਾਰ ਨਹੀਂ ਕਰਨੇ, ਤਾਂ ਕਹਿੰਦੇ ਫਿਰ ਇਸ ਸਰੀਰ ਦੇ ਨਾਲੋਂ ਪਸ਼ੂ ਦਾ ਸਰੀਰ ਚੰਗਾ ਹੈ, ਉਹ ਬਿਹਤਰ ਹੈ, ਕਿਉਂਕਿ ਉਹ ਘਾਹ ਆਦਿਕ ਖਾਂਦਾ ਹੈ, ਬੜੇ ਬੜੇ ਪਰਉਪਕਾਰ ਕਰਦਾ ਹੈ, ਪਸ਼ੂਆਂ ਦੇ ਕੋਲੋਂ ਆਪਾਂ ਦੁੱਧ ਆਦਿਕ ਦੀ ਪ੍ਰਾਪਤੀ ਕਰਦੇ ਹਾਂ। ਪਰ ਇਹ ਜੋ ਜੀਵ ਹੈ ਕਈ ਤਰ੍ਹਾਂ ਦੇ ਪਦਾਰਥ ਖਾਂਦਾ ਹੈ, ਪਰ ਖਾ ਕੇ ਨਿਸਫਲ ਹੀ ਗਵਾ ਦਿੰਦਾ ਹੈ, ਇਸ ਦੇਹੀ ਦੁਆਰਾ ਕੋਈ ਭਲਾ ਕਰਮ ਨਹੀਂ ਕਰਦਾ ਹੈ। ਸੰਪਰਦਾਇ ਮਹਾਂਪੁਰਸ਼ ਇਸ ਨੁਕਤੇ ਨੂੰ ਇਸ ਢੰਗ ਦੇ ਨਾਲ ਖੋਲਦੇ ਹਨ, ਕਹਿੰਦੇ ਇੱਕ ਰਾਜੇ ਦੇ ਤਿੰਨ ਰਾਜਕੁਮਾਰ ਸਨ, ਉਹਨਾਂ ਨੇ ਤਿੰਨਾਂ ਰਾਜਕੁਮਾਰਾਂ ਨੂੰ ਇੱਕ ਇੱਕ ਘੋੜਾ ਦਿੱਤਾ, ਆਖਿਆ ਇਹ ਘੋੜੇ ਦੇ ਨਾਲ ਤੁਸੀਂ ਸਾਰੀ ਧਰਤੀ ਦਾ ਭਰਮਣ ਕਰਕੇ ਆਓ, ਮੇਰੇ ਕੋਲ ਆਉਣਾ, ਬਾਅਦ ਦੇ ਵਿੱਚ ਮੈਂ ਉਸ ਨੂੰ ਤਖ਼ਤ ਦੇਵਾਂਗਾ, ਜਿਹੜਾ ਮੇਰੇ ਹੁਕਮ ਦੇ ਮੂਜਬ ਚੱਲਦਾ ਮੈਨੂੰ ਦਿਖਾਈ ਦੇਵੇਗਾ। ਜਿਹੜਾ ਪਹਿਲਾਂ ਸੀ ਉਸ ਨੇ ਉਸ ਘੋੜੇ ਨੂੰ ਬਹੁਤ ਨਿਹਾਰੀਆਂ ਖਵਾਲੀਆਂ, ਬੜੀਆਂ ਮਾਲਿਸ਼ਾਂ ਕੀਤੀਆਂ, ਬੜੀ ਉਸਦੀ ਸਾਂਭ ਸੰਭਾਲ ਕੀਤੀ, ਪਰ ਕਹਿੰਦੇ ਉਹ ਉਸ ਨੂੰ ਰਸਤੇ ਦੇ ਉੱਪਰ ਤੋਰਿਆ ਨਹੀਂ, ਚੱਲਿਆ ਨਹੀਂ ਹੈ, ਬਸ ਉਹ ਨਿਹਾਰੀਆਂ ਹੀ ਖਵਾਉਂਦਾ ਰਿਹਾ, ਮਾਲਿਸ਼ਾਂ ਹੀ ਕਰਦਾ ਰਿਹਾ। ਜਿਹੜਾ ਦੂਸਰਾ ਦੂਸਰਾ ਸੀ ਉਸਨੇ ਉਸਦੀ ਖੁਰਾਕ ਵੱਲ ਕੋਈ ਧਿਆਨ ਨਾ ਦਿੱਤਾ, ਉਸਦੀ ਸਿਹਤ ਵੱਲ ਕੋਈ ਐਕਸਰਸਾਈਜ਼ ਵੱਲ ਕੋਈ ਧਿਆਨ ਨਾ ਦਿੱਤਾ, ਉਸਨੂੰ ਬਹੁਤ ਜ਼ਿਆਦਾ ਜੋਖਮ ਦਿੱਤਾ, ਜਿਹੜਾ ਰਸਤੇ ਦੇ ਵਿੱਚ ਹੀ ਰਹਿ ਗਿਆ ਉਹ ਵੀ ਕਿਤੇ ਪਹੁੰਚ ਨਹੀਂ ਸਕਿਆ। ਜਿਹੜਾ ਤੀਸਰਾ ਸੀ ਉਸਨੇ ਜਿੱਥੇ ਉਸ ਘੋੜੇ ਦੀ ਸਿਹਤ ਦਾ ਖਿਆਲ ਰੱਖਿਆ, ਨਿਹਾਰੀਆਂ ਖਵਾਲੀਆਂ, ਉੱਥੇ ਨਾਲ ਦੀ ਨਾਲ ਉਹਦੇ ਕੋਲੋਂ ਕੰਮ ਵੀ ਲਿਆ। ਇਸ ਜੁਗਤੀ ਦੇ ਨਾਲ ਸਾਰੀ ਧਰਤੀ ਦਾ ਭਰਮਣ ਕਰਕੇ ਬਾਦਸ਼ਾਹ ਦੇ ਕੋਲ ਪਹੁੰਚ ਗਿਆ। ਬਾਦਸ਼ਾਹ ਪ੍ਰਸੰਨ ਹੋਇਆ, ਉਹਨੇ ਉਸ ਨੂੰ ਜਿਹੜਾ ਰਾਜ ਪਾਠ ਸੀ ਸੌਂਪ ਦਿੱਤਾ। ਇਸੇ ਪ੍ਰਕਾਰ ਤਿੰਨ ਪ੍ਰਕਾਰ ਦੇ ਜਗਿਆਸੂ ਹੋਇਆ ਕਰਦੇ ਹਨ। ਇੱਕ ਐਸੇ ਜਿਹੜੇ ਇਸ ਸਰੀਰ ਨੂੰ ਪਾਲਣ ਪੋਸ਼ਣ ਦੇ ਵਿੱਚ ਹੀ ਲੱਗੇ ਰਹਿੰਦੇ ਹਨ, ਪਰ ਨਾ ਅੰਮ੍ਰਿਤ ਵੇਲੇ ਉੱਠਣਾ, ਨਾ ਕੋਈ ਸੇਵਾ ਕਰਨੀ, ਨਾ ਸਿਮਰਨ ਕਰਨਾ, ਨਾ ਨਿਤਨੇਮ ਕਰਨਾ, ਬਸ ਸਰੀਰ ਦੀ ਸੰਭਾਲ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਪਰ ਇੱਕ ਐਸੇ ਹੁੰਦੇ ਹਨ ਜਿਹੜੇ ਬੜੀ ਸਰੀਰ ਨੂੰ ਯਾਤਨਾ ਦਿੰਦੇ ਹਨ, ਕਰੜੀ ਘਾਲ ਘਾਲਦੇ ਹਨ, ਬੜੀ ਕੋਸ਼ਿਸ਼ ਕਰਦੇ ਹਨ, ਨਾ ਇਹਦੀ ਖੁਰਾਕ ਦਾ ਧਿਆਨ ਦਿੰਦੇ ਹਨ, ਨਾ ਇਹਦੀ ਕੋਈ ਕਸਰਤ ਦਾ ਧਿਆਨ ਦਿੰਦੇ ਹਨ, ਉਹਨਾਂ ਦਾ ਸਰੀਰ ਵੀ ਬਹੁਤਾ ਸਮਾਂ ਚੱਲ ਨਹੀਂ ਪਾਉਂਦਾ ਹੈ, ਰਸਤੇ ਦੇ ਵਿੱਚ ਹੀ ਢਹਿ ਜਾਂਦਾ ਹੈ। ਸੰਸਕਤ ਜੀ ਤੀਸਰੇ ਹਨ ਜਿਹੜੇ ਜਿੱਥੇ ਸਰੀਰ ਦਾ ਸਿਹਤ ਦਾ ਖਿਆਲ ਰੱਖਦੇ ਹਨ, ਚੰਗੀ ਖੁਰਾਕ, ਚੰਗੀ ਤਰ੍ਹਾਂ ਦੀ ਨਾਲ ਕਸਰਤ ਹਰ ਪ੍ਰਕਾਰ ਦੇ ਨਾਲ, ਉੱਥੇ ਨਾਲ ਦੀ ਨਾਲ ਭਜਨ ਸਿਮਰਨ ਵੀ ਕਰਦੇ ਹਨ, ਅੰਮ੍ਰਿਤ ਵੇਲੇ ਉੱਠਦੇ ਹਨ, ਸੇਵਾ ਕਰਦੇ ਹਨ, ਪਰਉਪਕਾਰ ਕਰਦੇ ਹਨ, ਇਸ ਤਰ੍ਹਾਂ ਚੱਲਦੇ ਚੱਲਦੇ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਉਹ ਪ੍ਰਭੂ ਜੋ ਬਾਦਸ਼ਾਹ ਦਾ ਮਹਾਂ ਬਾਦਸ਼ਾਹ ਹੈ, ਉਹ ਉਹਨਾਂ ਨੂੰ ਇੱਕ ਦਿਨ ਸਿੰਘਾਸਨ ਜਿਹੜਾ ਹੈ ਉਹ ਦੇ ਦਿੰਦਾ ਹੈ। ਕਬੀਰ ਸਾਹਿਬ ਜੀ ਨੇ ਆਖਿਆ ਸੀ ਉਸ ਸਿੰਘਾਸਨ ਤੱਕ ਅੱਪੜ ਗਏ ਜਿਹੜੇ ਸਿੰਘਾਸਨ ਦੀ ਧਾਰਮਿਕ ਜਗਤ ਦੇ ਵਿੱਚ ਬੜੀ ਭਾਰੀ ਮਹਿਮਾ ਹੈ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਜਿਹੜੇ ਸਰੀਰ ਨੂੰ ਜ਼ਿਆਦਾ ਹੀ ਤਤਿਕਸ਼ਾ ਦੇ ਵਿੱਚ ਲਾ ਕੇ ਰੱਖਦੇ ਹਨ, ਉਹਨਾਂ ਦਾ ਸਰੀਰ ਵੀ ਨਿਰਬਲ ਪੈ ਜਾਂਦਾ ਹੈ, ਦਿਮਾਗ ਵੀ ਖੁਸ਼ਕ ਹੋ ਜਾਂਦਾ ਹੈ। ਕਈ ਵਾਰੀ ਐਸੇ ਐਸੇ ਅਭਿਆਸੀ ਦੇਖੇ ਗਏ ਜਿਹੜੇ ਫਿਰ ਅਪਲ ਟਪਲੀਆਂ ਮਾਰਨ ਲੱਗ ਪੈਂਦੇ ਹਨ। ਸਤਿਗੁਰੂ ਜੀ ਐਸੀ ਜੀਵਨ ਜੁਗਤ ਨਹੀਂ ਸਮਝਾਉਂਦੇ ਹਨ। ਮਹਾਰਾਜ ਕਹਿੰਦੇ ਸਰੀਰ ਨੂੰ ਵੀ ਸੰਭਾਲਣਾ ਹੈ, ਪਰ ਨਿਰਾ ਸਰੀਰ ਨੂੰ ਸੰਭਾਲ ਕੇ ਸੰਸਾਰ ਦੇ ਕੰਮ ਧੰਦਿਆਂ ਦੇ ਵਿੱਚ, ਸੰਸਾਰ ਦੇ ਸੁੱਖਾਂ ਦੇ ਵਿੱਚ ਹੀ ਲਿਪਾਏ ਮਾਨ ਨਹੀਂ ਰਹਿਣਾ ਹੈ, ਨਾਲ ਦੀ ਨਾਲ ਭਜਨ ਸਿਮਰਨ ਕਰਨਾ ਇਹ ਜੀਵਨ ਨੂੰ ਸਫਲਾ ਬਣਾਉਣਾ ਹੈ। ਗੁਰਮਤਿ ਦੀ ਦੁਨੀਆਂ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਗੁਰਸਿੱਖ ਨੂੰ ਆਤਮਕ ਤੌਰ ਤੇ ਬਲਵਾਨ ਕੀਤਾ, ਰੂਹਾਨੀ ਤੌਰ ਤੇ ਚੜ੍ਹਦੀਆਂ ਕਲਾ ਦੇ ਵਿੱਚ ਬਣਾਇਆ, ਉੱਥੇ ਸਤਿਗੁਰੂ ਜੀ ਨੇ ਸਿੱਖ ਨੂੰ ਸਰੀਰਕ ਤੌਰ ਤੇ ਵੀ ਚੜ੍ਹਦੀਆਂ ਕਲਾ ਦੇ ਵਿੱਚ ਬਣਾਇਆ ਰੱਖਿਆ। ਜਿੱਥੇ ਆਤਮਕ ਤੌਰ ਤੇ ਬਲਵਾਨ ਬਣਨ ਵਾਸਤੇ ਭਜਨ ਸਿਮਰਨ ਦੀ ਜ਼ਰੂਰਤ ਹੈ, ਅੰਮ੍ਰਿਤ ਵੇਲੇ ਉੱਠਣ ਦੀ ਜ਼ਰੂਰਤ ਹੈ, ਅਭਿਆਸ ਦੀ ਜ਼ਰੂਰਤ ਹੈ, ਉੱਥੇ ਸਰੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਸਤੇ ਸਾਡਾ ਇਤਿਹਾਸ ਦੱਸਦਾ ਹੈ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਐਸੇ ਐਸੇ ਸਨਿਗਧ ਜਿਹੜੇ ਪਦਾਰਥ ਸਨ ਉਹ ਗੁਰੂ ਕੇ ਲੰਗਰ ਦੇ ਵਿੱਚ ਵਰਤਾਏ ਜਾਂਦੇ। ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਘੋਲ ਕਰਵਾਉਂਦੇ, ਕੁਸ਼ਤੀਆਂ ਕਰਵਾਉਂਦੇ, ਸਰੀਰ ਨੂੰ ਬਲਵਾਨ ਬਣਾਉਣ ਵਾਸਤੇ ਇਸ ਤਰ੍ਹਾਂ ਦੀਆਂ ਮਹਾਰਾਜ ਜੀ ਅਗੰਮੀ ਖੇਡਾਂ ਕਰਦੇ ਹਨ। ਸਾਧ ਸੰਗਤ ਜੀ, ਕੱਲ ਹੀ ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਚਲਾਈ ਹੋਈ ਪਰੰਪਰਾ ਅਨੁਸਾਰ ਹੋਲੇ ਮਹੱਲੇ ਦਾ ਦਿਹਾੜਾ ਆ ਰਿਹਾ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਾਹਰੀ ਤੌਰ ਤੇ ਵੀ ਬਲਵਾਨ ਬਣਾਉਣ ਵਾਸਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਵਾਸਤੇ ਇਹ ਮਹਾਨ ਪਰੰਪਰਾ ਸ਼ੁਰੂ ਕੀਤੀ ਕਿ ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਨੂੰ ਜਰਨਾ ਵੀ ਪਾਪ ਹੈ, ਸਹਾਰਨਾ ਵੀ ਪਾਪ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ, ਸੁਤੰਤਰ ਰਹਿਣਾ ਹੈ, ਕਿਸੇ ਦੇ ਗੁਲਾਮ ਹੋ ਕੇ ਨਹੀਂ ਰਹਿਣਾ ਹੈ। ਇਹ ਵੀ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਪਰੰਪਰਾ ਜਿਹੜੀ ਸੀ ਚਲਾਉਣਾ ਕੀਤੀ, ਜਿੱਥੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵਚਨ ਹਨ, ਜਹੇ ਪਿਚਕਾਰੀਏ ਪੁਰ ਜਾ ਫਰਾਨੀ ਕੇ ਹਰ ਦੇ ਰੰਗ ਰਾ ਖੁਸ਼ ਰੰਗੋ ਬੂ ਕਰਦ, ਗੁਲਾਲ ਅਫਸਾਨੀਏ ਅਜ ਦਸਤੇ ਮੁਬਾਰਕ ਕੇ ਜ਼ਮੀਨੋ ਆਸਮਾਂ ਰਾ ਸੁਰਖ ਰੂ ਕਰਦ। ਭਾਈ ਸਾਹਿਬ ਜੀ ਕਹਿੰਦੇ, ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਪਿਚਕਾਰੀ ਹੈ, ਜਿਹਦੇ ਵਿੱਚ ਮਹਾਰਾਜ ਜੀ ਨੇ ਜਾਫਰਾਨੀ ਰੰਗ ਦਾ ਕੇਸਰੀ ਰੰਗ ਜਿਹੜਾ ਹੈ ਉਹ ਪਾਇਆ ਹੋਇਆ ਹੈ। ਜਦ ਮਹਾਰਾਜ ਸੱਚੇ ਪਾਤਸ਼ਾਹ ਉਹ ਪਿਚਕਾਰੀ ਭਰ ਕੇ ਪਾਉਂਦੇ ਹਨ ਨਾ, ਕਹਿੰਦੇ ਜਿਨ੍ਹਾਂ ਦਾ ਜੀਵਨ ਬਿਲਕੁਲ ਬੇਰੰਗ ਹੈ ਨਾ, ਉਹਨਾਂ ਦੇ ਜੀਵਨ ਨੂੰ ਵੀ ਰੰਗ ਕੇ ਰੱਖ ਦਿੰਦੇ ਹਨ। ਕਿਉਂਕਿ ਸਾਧ ਸੰਗਤ ਜੀ, ਮਨੁੱਖ ਦਾ ਜਿਹੜਾ ਦਿਲ ਦਿਮਾਗ ਹੈ, ਮਨੁੱਖ ਦਾ ਜਿਹੜਾ ਜੀਵਨ ਹੈ, ਇਹਦੇ ਉੱਪਰ ਹੋਰ ਤਰ੍ਹਾਂ ਤਰ੍ਹਾਂ ਦੇ ਰੰਗ ਲੱਗੇ ਹੋਏ ਹਨ, ਚੜ੍ਹੇ ਹੋਏ ਹਨ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਹਉ ਕੁਰਬਾਨ ਜਾਓ ਮਿਹਰਬਾਨਾ, ਹਉ ਕੁਰਬਾਨ ਜਾਓ, ਹਉ ਕੁਰਬਾਨ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ, ਤਿਨਾ ਕਹਿ ਹਉ ਸਦ ਕੁਰਬਾਨ ਜਾਓ। ਮਹਾਰਾਜ ਨੇ ਆਖਿਆ, ਜਿਹੜੇ ਲੋਕੀ ਬਾਹਰੀ ਰੰਗ ਪਾਉਂਦੇ ਹਨ ਉਹ ਤਾਂ ਥੋੜੀ ਦੇਰ ਬਾਅਦ ਲੱਥ ਜਾਂਦੇ ਹਨ, ਐਸਾ ਰੰਗ ਚਾੜਨਾ ਚਾਹੀਦਾ ਹੈ ਜਿਹੜਾ ਕਦੇ ਲੱਥੇ ਨਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੁਭਾਗਾ। ਕੱਪੜਾ ਪਾਟਣੋਂ ਪਾਟ ਜਾਂਦਾ ਹੈ, ਪਰ ਜਿਹੜਾ ਪੱਕਾ ਰੰਗ ਹੁੰਦਾ ਹੈ ਉਹ ਲੱਥਦਾ ਨਹੀਂ ਹੈ। ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਚੰਗੇ ਭਲੇ ਸਿਆਣੇ ਬਾਣੇ ਲੋਕ ਹੁੰਦੇ ਹਨ, ਪੋਤਰੇ ਪੋਤਰੀਆਂ ਦੀਆਂ ਹੀ ਗੱਲਾਂ ਲੈ ਕੇ ਬੈਠੇ ਰਹਿੰਦੇ ਹਨ, ਪਰਿਵਾਰ ਦੀਆਂ ਹੀ ਗੱਲਾਂ ਲੈ ਕੇ ਬੈਠੇ ਰਹਿੰਦੇ ਹਨ, ਕਦੇ ਗੁਰੂ ਦੀ ਗੱਲ ਨਹੀਂ, ਕਦੇ ਪ੍ਰਭੂ ਦੀ ਗੱਲ ਨਹੀਂ ਉਹਨਾਂ ਦੇ ਮੁੱਖ ਤੋਂ ਸੁਣਨ ਵਾਸਤੇ ਮਿਲਦੀ, ਕਿਉਂਕਿ ਪਰਿਵਾਰ ਦਾ ਰੰਗ ਚੜਿਆ ਹੈ ਨਾ। ਵਿਦਵਾਨਾਂ ਦਾ ਕਥਨ ਹੈ, ਬੋਲਤ ਹੀ ਪਹਿਚਾਨੀਐ ਸਾਧ ਅਸਾਧ ਕੋ ਥਾਟ, ਮਨ ਅੰਤਰ ਕੀ ਬਾਤ ਹੈ ਨਿਕਸੇ ਮੁਖ ਕੀ ਬਾਟ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ, ਕਰਵੈ ਹੋਏ ਸੋ ਟੂਟੀ ਰੇਖਾ, ਜੋ ਕੁਝ ਗੰਗਾ ਸਾਗਰ ਦੇ ਵਿੱਚ ਹੈ ਉਹੀ ਉਹਦੇ ਟੂਟੀ ਦੇ ਰਾਹੀਂ ਮੂੰਹ ਦੇ ਰਾਹੀਂ ਬਾਹਰ ਆ ਜਾਂਦਾ ਹੈ। ਜਿਸ ਤਰ੍ਹਾਂ ਦਾ ਮਨੁੱਖ ਦਾ ਜੀਵਨ ਹੈ ਉਹਦੀਆਂ ਗੱਲਾਂ ਬਾਤਾਂ ਤੋਂ ਸੁਣ ਕੇ ਅੰਦਾਜ਼ਾ ਲੱਗ ਜਾਂਦਾ ਹੈ, ਇਹਨੂੰ ਬੰਦੇ ਨੂੰ ਧਨ ਦਾ ਰੰਗ ਚੜਿਆ ਹੋਇਆ ਹੈ, ਇਸ ਬੰਦੇ ਨੂੰ ਪਰਿਵਾਰ ਦਾ ਰੰਗ ਚੜਿਆ ਹੋਇਆ ਹੈ। ਵਿਰਲੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਗੁਰੂ ਦੇ ਪ੍ਰੇਮ ਦਾ ਰੰਗ ਚੜ ਜਾਂਦਾ ਹੈ। ਮਹਾਰਾਜ ਸਮਝਾਉਂਦੇ ਹਨ, ਕਾਇਆ ਰੰਗਣ ਜੇਥੀ ਹੈ ਪਿਆਰੇ, ਜੇ ਤੂੰ ਚਾਹੁੰਦਾ ਹੈ ਮੇਰੇ ਜੀਵਨ ਦੇ ਵਿੱਚ ਪ੍ਰਭੂ ਦੇ ਪ੍ਰੇਮ ਦਾ ਰੰਗ ਚੜ ਜਾਵੇ, ਫਿਰ ਇੱਕ ਕੰਮ ਕਰ, ਪਾਈਏ ਨਾਓ ਮਜੀਠ। ਜਿਹੜਾ ਕੁਸੁੰਬੇ ਦਾ ਰੰਗ ਹੈ ਉਹ ਤਾਂ ਬਹੁਤ ਜਲਦੀ ਲਹਿ ਜਾਂਦਾ ਹੈ, ਮਜੀਠੀ ਰੰਗ ਜਿਹੜਾ ਹੈ ਉਹ ਨਹੀਂ ਲੱਥਦਾ ਹੈ। ਫਿਰ ਅੰਮ੍ਰਿਤ ਵੇਲੇ ਉੱਠ ਕੇ ਉੱਠਦਿਆਂ ਬੈਠਦਿਆਂ ਪ੍ਰਭੂ ਦਾ ਨਾਮ ਸਿਮਰਨ ਕਰਿਆ ਕਰ। ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਓ ਮਜੀਠ। ਫਿਰ ਕਹਿੰਦੇ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹਾਂ, ਨਾਨਕ ਕੀ ਅਰਦਾਸ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ, ਕਲਗੀਆਂ ਵਾਲੇ ਦੇ ਹੱਥਾਂ ਦੇ ਵਿੱਚ ਪਿਚਕਾਰੀ ਹੈ ਜਿਹਦੇ ਉੱਪਰ ਪਾਉਂਦੇ ਹਨ, ਜਿਹੜਾ ਬਿਲਕੁਲ ਬੇਰੰਗਾ ਬੰਦਾ ਹੁੰਦਾ ਹੈ ਉਹਦੇ ਜੀਵਨ ਨੂੰ ਵੀ ਰੰਗ ਦਿੰਦੇ ਹਨ। ਸਾਧ ਸੰਗਤ ਜੀ ਦਾਸ ਨੇ ਅਰਜ ਕੀਤੀ ਹੈ ਪਹਿਲਾਂ ਵੀ, ਆਪਾਂ ਜਾਣਦੇ ਹਾਂ ਨਾ ਆਨੰਦਪੁਰ ਸਾਹਿਬ ਨੂੰ, ਕਈ ਸਾਡੇ ਵਿੱਚੋਂ ਸਾਡੇ ਭੈਣ ਭਰਾ ਨਵੀਆਂ ਨਵੀਆਂ ਦਾੜੀਆਂ ਕਟਾ ਕੇ ਨਵੇਂ ਨਵੇਂ ਕੇਸ ਕਟਾ ਕੇ ਕਹਿੰਦੇ ਚੱਲੇ ਆ ਜੀ ਆਨੰਦਪੁਰ ਸਾਹਿਬ ਨੂੰ। ਠੀਕ ਹੈ, ਕੋਈ ਮਾੜੀ ਗੱਲ ਨਹੀਂ, ਗੁਰੂ ਦੇ ਘਰ ਜਾਣਾ ਚਾਹੀਦਾ ਹੈ, ਪਰ ਸਹੀ ਮਾਇਨੇ ਵਿੱਚ ਗੁਰੂ ਦੇ ਘਰ ਨੂੰ ਜਾਣਾ ਕੀ ਹੈ? ਗੁਰੂ ਦੇ ਬਚਨਾਂ ਨੂੰ ਮੰਨਣਾ। ਅੱਜ ਤੋਂ ਬਾਅਦ ਦਾੜੀ ਨਹੀਂ ਕਟਾਵਾਂਗਾ, ਅੱਜ ਤੋਂ ਬਾਅਦ ਨਸ਼ਿਆਂ ਦਾ ਸੇਵਨ ਨਹੀਂ ਕਰਾਂਗਾ, ਇਹ ਹੈ ਗੁਰੂ ਦੇ ਘਰ ਨੂੰ ਜਾਣਾ, ਇੱਕ ਇੱਕ ਕਦਮ ਪੁੱਟਣਾ। ਤੁਸੀਂ ਪੁੱਟ ਕੇ ਦੇਖੋ, ਕਲਗੀਆਂ ਵਾਲਾਂ ਦਾ ਮੇਰਾ ਭਰਿਆ ਹੱਥ ਤੁਹਾਡੇ ਸਿਰ ਤੇ ਆ ਜਾਵੇਗਾ। ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੁਸੀਂ ਇੱਕ ਕਦਮ ਪੁੱਟੋਗੇ, ਕਲਗੀਆਂ ਵਾਲੇ ਤੁਹਾਡੇ ਵੱਲ ਕਰੋੜਾਂ ਕਦਮ ਪੁੱਟ ਕੇ ਅੱਗੋਂ ਵਾਈ ਆ ਜਾਣਗੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ, ਯਹੇ ਪਿਚਕਾਰੀਏ ਪੁਰ ਜਾ ਫੁਰਾਨੀ ਕੇ ਹਰ ਬੇਰੰਗੋ ਖੁਸ਼ ਰੰਗ ਰਾ ਬੂ ਕਰਦ, ਗੁਲਾਲ ਅਫਸਾਨੀ ਅੱਜ ਦਸਤੇ ਬਬਾਰਕ ਕੇ ਜ਼ਮੀਨੋ ਆਸਮਾਰਾ ਸੁਰਖਰੂ ਕਰਦ। ਕਹਿੰਦੇ ਜਦ ਕਲਗੀਆਂ ਵਾਲੇ ਗੁਲਾਲ ਉਡਾਉਂਦੇ ਹਨ, ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਰੰਗ ਦਿੰਦੇ ਹਨ। ਕਿਧਰੇ ਸਾਡਾ ਜੀਵਨ ਵੀ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਵੇ, ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਸਿੱਖਿਆ ਦਿੱਤੀ ਹੈ, ਸਮਝਾਇਆ ਹੈ ਵੀ ਜੇਕਰ ਪ੍ਰਭੂ ਦਾ ਸਿਮਰਨ ਨਹੀਂ ਕਰਨਾ, ਸੇਵਾ ਨਹੀਂ ਕਰਨੀ, ਪ੍ਰਭੂ ਦੇ ਪ੍ਰੇਮ ਦੇ ਵਿੱਚ ਆਪਣਾ ਮਨ ਰੰਗਣਾ ਨਹੀਂ ਹੈ, ਤਾਂ ਫਿਰ ਕਹਿੰਦੇ ਸਰੀਰ ਨੂੰ ਪਾਲਣ ਦਾ ਕੀ ਲਾਭ ਹੈ? ਇਹ ਵਿਅਰਥ ਹੀ ਚੱਲਿਆ ਜਾਵੇਗਾ, ਧੂੰਏ ਦੇ ਬੱਦਲਾਂ ਦੀ ਤਰ੍ਹਾਂ ਉੱਡ ਜਾਵੇਗਾ, ਜਿਵੇਂ ਜਿਵੇਂ ਮਹਾਰਾਜ ਜੀ ਲੜੀਵਾਰ ਸਾਨੂੰ ਸਮਝਾ ਰਹੇ ਹਨ। ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਨ ਕਰਦਿਆਂ ਹੋਇਆ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਪੁੱਤਰ ਕਲੱਤਰ ਲੋਕ ਗ੍ਰਹਿ ਬੰਨਤਾ, ਮਾਇਆ ਸਨ ਬੰਦੇ ਹੀ।
ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਫਰਮਾ ਰਹੇ ਹਨ, ਪੁੱਤਰ ਕਲੱਤਰ, ਭਾਵ ਜਿਹੜਾ ਰਾਰਾ ਹੈ ਨਾ ਸਾਧ ਸੰਗਤ ਜੀ, ਉਹ ਚਰਨਾਂ ਦੇ ਵਿੱਚ ਹੈ, ਪੁੱਤਰ ਦੇ ਤੱਤੇ ਦੇ, ਕਲੱਤਰ ਦੇ ਵੀ। ਇਹਨੂੰ ਪੂਰਾ ਨਹੀਂ ਬੋਲਣਾ ਪੁੱਤਰ ਕਲੱਤਰ ਨਹੀਂ, ਪੁੱਤਰ ਕਲੱਤਰ ਅੱਧਾ ਰਾਰਾ ਬੋਲਣਾ ਹੈ, ਇਹ ਸੰਥਿਆ ਦੀ ਗੱਲ ਹੈ। ਮਹਾਰਾਜ ਸਮਝਾ ਰਹੇ ਹਨ ਕਿ ਇਹ ਜੋ ਸਾਕ ਸੰਬੰਧੀ ਹਨ, ਪੁੱਤਰ ਹਨ, ਧੀਆਂ ਹਨ, ਇਸਤਰੀ ਹੈ, ਘਰ ਦੇ ਲੋਕ ਹਨ, ਇਹ ਸਾਰੇ ਸੰਬੰਧ ਜੋ ਹਨ ਇਹ ਮਾਇਆ ਦੇ ਸੰਬੰਧ ਹਨ, ਝੂਠੇ ਸੰਬੰਧ ਹਨ, ਇੱਥੇ ਰਹਿਣ ਵਾਲੇ ਸੰਬੰਧ ਹਨ, ਇਹ ਸਦੀਵ ਕਾਲ ਵਾਸਤੇ ਨਾਲ ਨਿਭਣ ਵਾਲੇ ਸੰਬੰਧ ਨਹੀਂ ਹਨ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨਾਵੇ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਆ ਰਹੇ ਹਨ। ਮਹਾਰਾਜ ਦੇ ਵਚਨ ਹਨ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਓ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨਹਿ ਸਮਝਤ ਸਿੱਖ ਦੈ ਹਾਰਿਓ ਨੀਤ, ਨਾਨਕ ਭਉ ਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ। ਕਿਸੇ ਕਿਸੇ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ, ਰਮਜ ਦੀ ਸਮਝ ਪੈ ਜਾਂਦੀ ਹੈ। ਸਾਧ ਸੰਗਤ ਜੀ ਇੱਕ ਸਹਿਜਧਾਰੀ ਵੀਰ ਹੋਏ ਹਨ ਦੇਸ ਰਾਜ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਜੋ ਪਰਿਕਰਮਾ ਹੈ ਉਹ ਪੱਕੀ ਕਰਵਾਈ ਸੀ। ਮਾਘ ਦੇ ਮਹੀਨੇ ਤੋਂ ਲੈ ਕੇ ਹੋਲੇ ਮਹੱਲੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬਸੰਤ ਰਾਗ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ। ਸ਼ਬਦ ਚੱਲ ਰਿਹਾ ਸੀ, ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ, ਇਹ ਜਗ ਧੂਏ ਕਾ ਪਹਾਰ, ਤੈ ਸਾਚਾ ਮਾਨਿਆ ਕਿਹੇ ਵਿਚਾਰ। ਧਨ ਬਾਰਾ ਸੰਪਤ ਗ੍ਰਹਿ, ਕਿਛ ਸੰਗ ਨ ਚਾਲੈ ਸਮਝ ਲਿਹੇ। ਕਹਿੰਦੇ ਦੇਸ ਰਾਜ ਜੀ ਜਿਹੜੇ ਸਨ ਸਹਿਜਧਾਰੀ ਸਨ, ਪਰ ਬਾਣੀ ਸਭ ਦਾ ਕਲਿਆਣ ਕਰਦੀ ਹੈ ਨਾ, ਕੋਈ ਵੀ ਭਾਵਨਾ ਦੇ ਨਾਲ ਆਵੇ। ਦਾਸ ਨੇ ਬੜੇ ਬੜੇ ਗੈਰ ਸਿੱਖ, ਬੜੇ ਬੜੇ ਪ੍ਰੇਮੀ ਦੇਖੇ ਹਨ, ਬੜੇ ਬੜੇ ਅਭਿਆਸੀ ਰਸਕ ਪੁਰਸ਼ ਦੇਖੇ ਹਨ ਗੁਰੂ ਦੇ ਪ੍ਰੇਮ ਵਾਲੇ। ਉਹਨੇ ਆਖਿਆ ਵੀ ਸਾਰਾ ਕੁਝ ਝੂਠਾ ਹੈ, ਤਾਂ ਇਹ ਇੰਨਾ ਧਨ ਪਦਾਰਥ ਮੇਰੇ ਕੋਲ ਹੈ, ਇਹਨੂੰ ਲੇਖੇ ਦੇ ਵਿੱਚ ਲਾਉਣਾ ਚਾਹੀਦਾ ਹੈ। ਆਪਣੀ ਪਤਨੀ ਨੂੰ ਆਖਿਆ ਵੀ ਅੱਧਾ ਧਨ ਤੇਰਾ ਹੈ, ਅੱਧਾ ਮੇਰਾ ਹੈ, ਦੋ ਢੇਰੀਆਂ ਲਗਾ ਦਿੱਤੀਆਂ। ਉਹ ਆਖਣ ਲੱਗੀ ਵੀ ਸਵਾਮੀ ਜੀ ਕਿਧਰੇ ਤੀਰਥਾਂ ਤੇ ਯਾਤਰਾ ਕਰਨ ਚੱਲੇ ਹੋ, ਕਿਧਰੇ ਦੇਵਤਿਆਂ ਦੇ ਚਰਨ ਪਰਸਨ ਚੱਲੇ ਹੋ। ਕਹਿੰਦੇ ਦੇਸ ਰਾਜ ਜੀ ਆਖਣ ਲੱਗੇ, ਤੀਰਥਾਂ ਦਾ ਮਹਾਂ ਤੀਰਥ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਜਿਹਨੂੰ ਹਰਿਮੰਦਰ ਸਾਹਿਬ ਪ੍ਰਾਪਤ ਹੋ ਗਿਆ, ਉਹਨੂੰ ਹੋਰ ਕਿਹੜੇ ਤੀਰਥ ਦੀ ਲੋੜ ਰਹਿ ਗਈ। ਕਹਿੰਦੇ ਦੇਵਤਿਆਂ ਦੇ ਮਹਾਦੇਵਤੇ ਹਨ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ, ਜਿਹਨਾਂ ਨੂੰ ਉਹ ਮਿਲ ਗਏ, ਉਹਨਾਂ ਨੂੰ ਹੋਰ ਕਿਹੜੇ ਦੇਵਤੇ ਦੀ ਲੋੜ ਰਹਿ ਗਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਮਹਾਰਾਜ ਨੂੰ ਸਾਰੀ ਸ੍ਰਿਸ਼ਟੀ ਨੂੰ ਤਾਰਨ ਦੀ ਵਡਿਆਈ ਮਿਲੀ ਹੋਈ ਹੈ। ਉਹਨੇ ਆਖਿਆ ਫਿਰ ਦੇ ਦੋ ਢੇਰੀਆਂ ਕਿਉਂ? ਕਹਿੰਦੇ ਵੀ ਇੱਕ ਦੀ ਹੱਕਦਾਰ ਤੂੰ ਹੈ, ਤੂੰ ਚੁੱਕ ਲੈ, ਮੈਂ ਤਾਂ ਹੁਣ ਸੇਵਾ ਦੇ ਵਿੱਚ ਲਗਾਉਣਾ ਹੈ ਸਾਰਾ ਕੁਝ, ਕਿਉਂਕਿ ਸ਼ਬਦ ਇੱਕ ਹੀ ਸੁਣਿਆ, ਸਮਝ ਪੈ ਗਈ। ਸਾਧ ਸੰਗਤ ਜੀ ਜਿਹੜੀ ਪਤਨੀ ਸੀ ਉਹ ਵੀ ਧਰਮੀ ਸੀ, ਸੰਸਾਰੀ ਬਿਰਤੀ ਵਾਲੀ ਨਹੀਂ ਸੀ। ਜਿਵੇਂ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ ਨਾ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿਥਾ ਜਾਈ। ਪੈਸੇ ਦਾ ਸੰਬੰਧ ਹੈ, ਪਿਆਰ ਦਾ ਸੰਬੰਧ ਨਹੀਂ ਵੱਡੀ ਗਿਣਤੀ ਦੇ ਵਿੱਚ, ਪਰ ਸਾਰੇ ਇੱਕੋ ਜਿਹੇ ਨਹੀਂ ਹੋਇਆ ਕਰਦੇ ਹਨ। ਉਹਨੇ ਫਿਰ ਦੋਵੇਂ ਢੇਰੀਆਂ ਰਲਾ ਦਿੱਤੀਆਂ, ਜਿਹੜੀ ਪਤਨੀ ਸੀ। ਆਖਣ ਲੱਗੀ ਵੀ ਇਹ ਕੀਤਾ, ਕਹਿੰਦੇ ਵੀ ਜਿੱਥੇ ਤੁਸੀਂ ਉੱਥੇ ਮੈਂ, ਜੇ ਤੁਸੀਂ ਸੁੱਖ ਵਿੱਚ ਮੈਂ ਸੁੱਖ ਵਿੱਚ, ਜੇ ਤੁਸੀਂ ਦੁੱਖ ਵਿੱਚ ਮੈਂ ਦੁੱਖ ਵਿੱਚ। ਮੈਂ ਦੁੱਖ ਸੁੱਖ ਦੀ ਹੱਕਦਾਰ ਹਾਂ, ਭਾਗੀਦਾਰ ਹਾਂ। ਸਾਧ ਸੰਗਤ ਜੀ ਕੁਝ ਜੋ ਜਥੇਬੰਦੀਆਂ ਸਨ, ਮਿਸ਼ਲਾਂ ਸਨ, ਉਹਨਾਂ ਨੇ ਧਨ ਲਗਾਇਆ, ਕੁਝ ਦੇਸ ਰਾਜ ਜੀ ਨੇ ਧਨ ਲਗਾਇਆ, ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਪੱਕੀ ਕਰਵਾਈ। ਭਾਈ ਵੀਰ ਸਿੰਘ ਜੀ ਨੇ ਇਹ ਜੋ ਗਾਥਾ ਹੈ ਲਿਖੀ ਹੈ ਆਪਣੇ ਕਲਮ ਦੇ ਨਾਲ। ਸਾਧ ਸੰਗਤ ਜੀ ਕਮ ਸੇ ਕਮ ਇਹਨਾਂ ਤਾਂ ਫਰਜ਼ ਬਣਦਾ ਹੀ ਹੈ ਨਾ, ਜੇ ਪੂਰੀ ਦੌਲਤ ਨਹੀਂ ਆਪਾਂ ਲਗਾਉਣੀ, ਅੱਧੀ ਨਹੀਂ ਲਗਾਉਣੀ, ਤੇ ਕਮ ਸੇ ਕਮ ਦਸਵਾਂ ਹਿੱਸਾ ਤਾਂ ਸਾਨੂੰ ਲਾਉਣਾ ਹੀ ਚਾਹੀਦਾ ਹੈ ਨਾ, ਹਰ ਇੱਕ ਦਾ ਫਰਜ਼ ਬਣਦਾ ਹੈ। ਬੜੇ ਵੇਸਲੇ ਹੋਵਾਂਗੇ ਜੇ ਆਪਾਂ ਗੁਰੂ ਦੀ ਅਮਾਨਤ ਵਿੱਚ ਹੀ ਖਿਆਨਤ ਕਰਦੇ ਹੋਵਾਂਗੇ। ਦਸਵੰਦ ਗੁਰੂ ਦੀ ਅਮਾਨਤ ਹੈ ਸਾਡੇ ਕੋਲ, ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੀ ਸੁੱਖ ਹੋਏ, ਕਿਉਂ ਰੱਖੀ ਜਾਵੇ ਪਰਾਈ ਅਮਾਨਤ? ਉਹਨੂੰ ਸਹੀ ਜਗ੍ਹਾ ਤੇ ਲਾ ਦੇਣਾ ਚਾਹੀਦਾ ਹੈ, ਸੁਰਖਰੂ ਹੋ ਜਾਣਾ ਚਾਹੀਦਾ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਇਹ ਗੁਰੂ ਘਰ ਦੇ ਪੁਰਾਤਨ ਪਰੰਪਰਾਵਾਦੀ ਬਚਨ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ ਵੀ ਇਹ ਜੋ ਸੰਤਾਨ ਹੈ, ਇਸਤਰੀ ਹੈ, ਇਸਤਰੀ ਵਾਸਤੇ ਜੋ ਪਤੀ ਹੈ, ਕਿਉਂਕਿ ਸਾਂਝੇ ਹੀ ਬਚਨ ਹਨ ਨਾ ਸਤਿਗੁਰੂ ਜੀ ਦੇ, ਜੋ ਕਹਿੰਦੇ ਘਰ ਦੇ ਲੋਕ ਹਨ, ਸਾਖ ਸੰਬੰਧੀ ਹਨ, ਇਹ ਸਾਰੇ ਕਹਿੰਦੇ ਮਾਇਆ ਦੇ ਹਨ। ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁਤ ਬੰਧਵ ਨਾ ਭਰਾਤਾ ਹੈ। ਨਹੀਂ ਨਨਸਾਰ ਨਾਨਾ ਨਾਨੀ ਮਾਮਾ ਮਾਮੀ ਮਾਸੀਓ ਮੌਸਾ ਬਿਬਦ ਬਿਖਿਆਤਾ ਹੈ। ਨਹੀਂ ਸਸਰਾਰ ਸਾਸ ਸਸਰ ਸਾਰੋ ਅਵਸਾਰੀ ਨਹੀਂ ਬਿਰਤੀ ਸੁਰ ਮੈਂ ਜਾਚਕ ਨਾ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਤਿੰਨ ਤਰ੍ਹਾਂ ਦੇ ਸੰਬੰਧ ਮੰਨੇ ਹਨ, ਪਿਤਾ ਦਾ ਦਾਦਕਿਆਂ ਦਾ ਪਰਿਵਾਰ, ਨਾਨਕਿਆਂ ਦਾ ਪਰਿਵਾਰ, ਤੀਸਰਾ ਸਹੁਰਿਆਂ ਦਾ ਪਰਿਵਾਰ। ਪਿਛਲੇ ਰਿਸ਼ਤੇਦਾਰ ਪਿੱਛੇ ਰਹਿ ਜਾਂਦੇ ਹਨ, ਅਗਲੇ ਰਿਸ਼ਤੇਦਾਰ ਜਿਹੜੇ ਹਨ ਉਹਨਾਂ ਨਾਲ ਵੀ ਜ਼ਿਆਦਾ ਸੰਬੰਧ ਨਹੀਂ ਜੁੜ ਪਾਉਂਦਾ ਹੈ। ਬੱਚਿਆਂ ਦੇ ਅੱਗੋਂ ਜਿਹੜੇ ਰਿਸ਼ਤੇਦਾਰ ਹਨ, ਕਰੀਬਨ ਕਰੀਬਨ ਤਿੰਨ ਰਿਸ਼ਤੇ ਹੀ ਮਨੁੱਖ ਦੇ ਨਾਲ ਨਿਭਦੇ ਹਨ, ਪਿਤਾ ਦਾ ਪਰਿਵਾਰ, ਨਾਨਕਿਆਂ ਦਾ, ਸਹੁਰਿਆਂ ਦਾ ਪਰਿਵਾਰ, ਇੱਥੋਂ ਤੱਕ ਕਿ ਖੇਡ ਸਮਾਪਤ ਹੋ ਜਾਂਦੀ ਹੈ। ਤਿੰਨਾਂ ਦਾ ਹੀ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਪਰਮੇਸ਼ਰ ਜੀਵ ਦੇ ਅੰਗ ਸੰਗ ਹੈ, ਗੁਰੂ ਦੀ ਜੀਵ ਦੇ ਅੰਗ ਸੰਗ ਹੈ, ਅਤੇ ਸਾਧ ਸੰਗਤ ਜੀ ਨਿਰਮਲ ਆਤਮਾਵਾਂ, ਜਿਹੜੇ ਸਾਧੂ ਮਹਾਤਮਾ ਪੂਰਨ ਪੁਰਸ਼ ਹੋਇਆ ਕਰਦੇ ਹਨ, ਉਹ ਹੀ ਜੀਵ ਦੇ ਅੰਤ ਤੱਕ ਨਾਲ ਨਿਭਦੇ ਹਨ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਸਤਿਗੁਰੂ ਜੀ ਕਹਿੰਦੇ ਇਹ ਸਾਰੇ ਮਾਇਆ ਦੇ ਸੰਬੰਧ ਹਨ, ਝੂਠੇ ਸੰਬੰਧ ਹਨ।
ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਸੁਨੇਹੀ।
ਕਹਿੰਦੇ ਅੰਤ ਦੇ ਵੇਲੇ ਕੋਈ ਵੀ ਨਾਲ ਖੜਾ ਹੋਇਆ ਦਿਖਾਈ ਨਹੀਂ ਦਿੰਦਾ ਹੈ, ਸਾਰੇ ਹੀ ਝੂਠਾ ਪ੍ਰੇਮ ਕਰਨ ਵਾਲੇ ਹਨ।
ਰੇ ਨਰ ਕਾਹੇ ਪਪੂਰ ਹੋ ਦੇਹੀ।
ਹੇ ਭਾਈ, ਇਸ ਦੇਹ ਨੂੰ ਕਿਉਂ ਪਾਲਦੇ ਪੋਸਦੇ ਹੋ, ਜੇ ਤੁਸੀਂ ਭਜਨ ਹੀ ਨਹੀਂ ਕਰਨਾ, ਸਿਮਰਨ ਹੀ ਨਹੀਂ ਕਰਨਾ ਹੈ।
ਰੁੜ ਜਾਏ ਗੋ ਧੂਮ ਬਾਦਰੂ ਇੱਕ ਭਜ ਹੋ ਰਾਮ ਸੁਨੇਹੀ।
ਧੂਏ ਦਾ ਬੱਦਲ ਹੁੰਦਾ ਹੈ, ਉਹ ਥੋੜੀ ਹਵਾ ਦੇ ਨਾਲ ਹੀ ਉੱਡ ਪੁੱਡ ਜਾਂਦਾ ਹੈ। ਇਹ ਜਿਹੜੇ ਕਹਿੰਦੇ ਸਾਕ ਸੰਬੰਧੀਆਂ ਦਾ ਮੋਹ ਹੈ ਨਾ, ਇਹ ਵੀ ਬਹੁਤ ਜਲਦੀ ਖਤਮ ਹੋ ਜਾਂਦਾ ਹੈ। ਜਿਉਂਦੇ ਜੀ ਹੀ ਆਪਣਾ ਰੰਗ ਵਿਖਾ ਦਿੰਦੇ ਹਨ, ਅੰਤ ਵੇਲੇ ਤਾਂ ਇਹਨਾਂ ਨੇ ਦੂਰ ਹੋਣਾ ਹੀ ਹੋਣਾ ਹੈ। ਜੀਵਨ ਦੇ ਵਿੱਚ ਕਈ ਐਸੇ ਮੌਕੇ ਬਣਦੇ ਹਨ ਜਿਨ੍ਹਾਂ ਦੇ ਨਾਲ ਬੜਾ ਪ੍ਰੇਮ ਹੁੰਦਾ ਹੈ, ਬੜਾ ਪ੍ਰੇਮ ਹੁੰਦਾ ਹੈ, ਉਹ ਆਪਣੀ ਔਕਾਤ ਵਿਖਾਲ ਦਿੰਦੇ ਹਨ, ਆਪਣਾ ਰੰਗ ਵਿਖਾਲ ਦਿੰਦੇ ਹਨ। ਬੰਦਾ ਕਹਿੰਦਾ ਐਵੇਂ ਵਿਅਰਥ ਹੀ ਇਹਨਾਂ ਦੇ ਨਾਲ ਆਪਣਾ ਮਨ ਜੋੜਿਆ। ਗੁਰੂ ਦੇ ਨਾਲ ਜੋੜਦੇ ਕੋਈ ਭਲਾ ਹੁੰਦਾ ਹੈ, ਪ੍ਰਭੂ ਦੇ ਨਾਲ ਜੋੜਦੇ। ਕਹਿੰਦੇ ਜਿਹੜੇ ਜਿਉਂਦੇ ਜੀ ਸਾਥ ਛੱਡਣ ਵਾਲੇ ਹਨ, ਅੰਤ ਵੇਲੇ ਕਿੰਨੇ ਸਾਥ ਨਿਭਾਉਣਾ ਹੈ। ਸਾਰੇ ਝੂਠੇ ਹਨ, ਮਿਥਿਆ ਹਨ।
ਰਹਾਉ ਤੀਨ ਸੰਗਿਆ ਕਰ ਦੇਹੀ ਕਿਨੀ ਜਲ ਕੂਕਰ ਪਸ ਮੇਹੀ।
ਰਾਮ ਦੇ ਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ, ਤੀਨ ਤਰ੍ਹਾਂ ਦੇ ਨਾਲ, ਤਿੰਨ ਤਰ੍ਹਾਂ ਦੇ ਨਾਲ ਕਹਿੰਦੇ ਸਰੀਰ ਨੂੰ ਪ੍ਰਾਤਨ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਜੁਗਤੀ ਹੈ ਉਹਦਾ ਜ਼ਿਕਰ ਕੀਤਾ ਹੈ ਵੀ ਸਮੇਟਿਆ ਜਾਂਦਾ ਹੈ। ਜਲ ਪ੍ਰਵਾਹ ਕਰ ਦਿੰਦੇ ਸਨ, ਜਾਨਵਰਾਂ ਦੇ ਅੱਗੇ ਪਾ ਦਿੰਦੇ, ਜਾਂ ਫਿਰ ਕਹਿੰਦੇ ਅਗਨ ਦੇ ਵਿੱਚ ਜਲਾ ਦਿੰਦੇ ਸਨ ਵੀ ਸਰੀਰ ਦੀ ਹੋਂਦ ਜਿਹੜੀ ਉਹ ਖਤਮ ਕਰ ਦਿੱਤੀ ਜਾਵੇ, ਜੀਵ ਦਾ ਸੰਬੰਧ ਸਰੀਰ ਦੇ ਨਾਲ ਟੁੱਟ ਜਾਵੇ। ਇਹ ਤਿੰਨ ਹੀ ਤਰੀਕੇ ਹਨ।
ਹੋਏ ਆਮਰੂ ਗ੍ਰਹਿ ਮਹਿ ਬੈਠਾ ਕਰਨ ਕਾਰਨ ਬਿਸਰੋਹੀ।
ਕਹਿੰਦੇ ਇਸ ਤਰ੍ਹਾਂ ਸਰੀਰ ਨੇ ਤਾਂ ਇੱਕ ਦਿਨ ਖਤਮ ਹੋ ਜਾਣਾ ਹੈ, ਪਰ ਕਹਿੰਦੇ ਜਿੰਨਾ ਚਿਰ ਤੱਕ ਬੰਦਾ ਜਿਉਂਦਾ ਹੈ ਉਹਨਾਂ ਚਿਰ ਤੱਕ ਸਰੀਰ ਦੇ ਨਾਲ ਜੁੜਿਆ ਰਹਿੰਦਾ ਹੈ। ਇਸ ਤਰ੍ਹਾਂ ਆਕੀ ਹੋ ਕੇ, ਹੁਕਮਰਾਨ ਹੋ ਕੇ ਬੈਠਾ ਰਹਿੰਦਾ ਵੀ ਸ਼ਾਇਦ ਪਤਾ ਨਹੀਂ ਵੀ ਸਦਾ ਵਾਸਤੇ ਇੱਥੇ ਬੈਠਾ ਰਹਿਣਾ ਹੈ। ਉਸ ਕਰਨ ਕਾਰਨ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਛੱਡਦਾ ਹੈ।
ਭਾਦ ਕਰ ਮਣੀਏ ਸਾਜੇ ਕਾਚਾ ਤਾਗ ਪਰੋਹੀ।
ਅਨੇਕਾਂ ਹੀ ਤਰੀਕਿਆਂ ਦੇ ਨਾਲ ਪ੍ਰਭੂ ਨੇ ਕਹਿੰਦੇ ਇਹ ਸਰੀਰ ਜਿਹੜਾ ਹੈ ਇਹ ਬਣਾਉਣਾ ਕੀਤੇ ਹਨ, ਆਸਾ ਰੂਪ ਮਣ ਕੇ ਜਿਹੜੇ ਹਨ ਉਹ ਪਰੋਏ ਹਨ।
ਟੁੱਟ ਜਾਏ ਗੋ ਸੂਤ ਬਾਪੁਰੇ ਫਿਰ ਪਾਸ਼ਾ ਪਸ਼ੂ ਦੋਹੀ।
ਜਨ ਕਹਿੰਦੇ ਸਵਾਸਾ ਰੂਪ ਧਾਗਾ ਜਿਹੜਾ ਹੈ ਨਾ ਉਹ ਟੁੱਟ ਜਾਂਦਾ ਹੈ ਔਰ ਕਹਿੰਦੇ ਜੀਵਨ ਰੂਪ ਜਿਹੜੇ ਸਰੀਰ ਹਨ ਉਹ ਬਿਖਰ ਜਾਂਦੇ ਹਨ।
ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵ ਹੋ ਦਿਨ ਰਾਣੇ।
ਮਹਾਰਾਜ ਜੀ ਸਮਝਾਉਂਦੇ ਹਨ ਜਿਸ ਵਾਹਿਗੁਰੂ ਜੀ ਨੇ ਤੈਨੂੰ ਸਿਰਜਿਆ ਹੈ, ਸਵਾਰਿਆ ਹੈ, ਬਣਾਇਆ ਹੈ, ਉਸ ਵਾਹਿਗੁਰੂ ਪਰਮੇਸ਼ਰ ਨੂੰ ਦਿਨੇ ਰਾਤ ਧਿਆਉਣਾ ਕਰ, ਉਹਦੀ ਯਾਦ ਦੇ ਵਿੱਚ ਜੁੜਨਾ ਕਰ।
ਮਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇ।
ਮੇਰੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ ਕਿ ਮੈਂ ਸਤਿਗੁਰੂ ਜੀ ਦੀ ਓਟ ਜਿਹੜੀ ਹੈ ਉਹ ਪਕੜਨਾ ਕੀਤੀ, ਪ੍ਰਭੂ ਦੇ ਸਿਮਰਨ ਦੇ ਨਾਲ ਜੁੜਨਾ ਕੀਤਾ। ਵੱਡੇ ਭਾਗਾਂ ਦੇ ਨਾਲ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਵਰਨਾ ਜੀਵ ਜੋ ਹੈ ਉਹ ਸਾਧ ਸੰਗਤ ਜੀ ਭਟਕਦਾ ਰਹਿੰਦਾ ਹੈ। ਇਹ ਵੱਡੇ ਪੁੰਨਾਂ ਦੀ ਨਿਸ਼ਾਨੀ ਹੁੰਦੀ ਹੈ, ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਆਓ ਸਾਧ ਸੰਗਤ ਜੀ ਜੋ ਲੜੀਵਾਰ ਪਾਵਨ ਸ਼ਬਦ ਹੈ ਉਹਦੇ ਵੀ ਜੋ ਅਖਰੀ ਅਰਥ ਵਿਚਾਰ ਹੈ ਸਰਵਣ ਕਰੀਏ ਜੀ।
ਕੌਂਡ ਮਹੱਲਾ ਪੰਜਵਾ ਭਵ ਸਾਗਰ ਬੋਹਿਤ ਹਰ ਚਰਨ।
ਗੋਂਡ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੋ ਸੰਸਾਰ ਹੈ ਉਹ ਭੈਦਾਇਕ ਸਾਗਰ ਦੀ ਤਰ੍ਹਾਂ ਹੈ ਅਤੇ ਜੋ ਪ੍ਰਭੂ ਦੇ ਚਰਨ ਹਨ ਉਹ ਬੇੜੇ ਦੀ ਤਰ੍ਹਾਂ ਹਨ, ਜਹਾਜ਼ ਦੀ ਤਰ੍ਹਾਂ ਹਨ। ਜੇ ਸਿੱਧੇ ਲਫ਼ਜ਼ਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਗੁਰੂ ਮਲਾਹ ਹੈ, ਗੁਰੂ ਪਾਰ ਲੰਘਾਉਂਦਾ ਹੈ, ਚੱਪੂ ਮਾਰਦਾ ਹੈ। ਸਿਮਰਨ ਇੱਕ ਬੇੜੇ ਦੀ ਤਰ੍ਹਾਂ ਹੈ। ਸੰਸਾਰ ਸਾਗਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਹਨ, ਬੜੀਆਂ ਭਿਆਨਕ, ਕਾਮ ਕ੍ਰੋਧ ਲੋਭ ਮੋਹ ਹੰਕਾਰ ਐਸੀਆਂ ਘੁੰਮਣ ਘੇਰੀਆਂ ਹਨ ਜਿਨ੍ਹਾਂ ਦੇ ਵਿੱਚ ਜੀਵ ਫਸਿਆ ਰਹਿੰਦਾ ਹੈ। ਪਰ ਕਹਿੰਦੇ ਜੋ ਸਿਮਰਨ ਹੈ, ਪ੍ਰਭੂ ਦਾ ਨਾਮ ਹੈ, ਉਹ ਬੇੜੇ ਦੀ ਤਰ੍ਹਾਂ ਹੈ। ਜਿਵੇਂ ਬੇੜੇ ਦੇ ਵਿੱਚ ਬੈਠੇ ਹੋਏ ਵਿਅਕਤੀ ਨੂੰ ਘੁੰਮਣ ਘੇਰੀਆਂ ਦਾ ਖਤਰਾ ਨਹੀਂ ਰਹਿ ਜਾਂਦਾ ਹੈ, ਇਸੇ ਤਰ੍ਹਾਂ ਸਿਮਰਨ ਕਰਨ ਵਾਲਾ ਜੋ ਵਿਅਕਤੀ ਹੈ ਉਹ ਸੰਸਾਰ ਦੇ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਜੋ ਹੈ ਉਹ ਬੇੜੇ ਦੀ ਤਰ੍ਹਾਂ ਹੈ।
ਸਿਮਰਤ ਨਾਮ ਨਾਹੀ ਫਿਰ ਮਰਨਾ।
ਜੋ ਪ੍ਰਭੂ ਸਿਮਰਨ ਦੇ ਨਾਲ ਜੁੜ ਜਾਂਦੇ ਹਨ ਉਹ ਫਿਰ ਕਹਿੰਦੇ ਇਹਨਾਂ ਘੁੰਮਣ ਘੇਰੀਆਂ ਦੇ ਵਿੱਚ ਫਸ ਕੇ ਆਤਮਕ ਮੌਤੇ ਮਰਦੇ ਨਹੀਂ ਹਨ।
ਹਰ ਗੁਣ ਰਮਤ ਨਾਹੀ ਜਮ ਪੰਥ।
ਪ੍ਰਭੂ ਦੇ ਗੁਣਾਂ ਦਾ ਵਿਖਿਆਨ ਕਰਕੇ ਉਹਦੀ ਯਾਦ ਦੇ ਵਿੱਚ ਜੁੜ ਕੇ ਕਹਿੰਦੇ ਫਿਰ ਜਿਹੜੇ ਐਸੇ ਜੀਵ ਹਨ, ਹਰ ਗੁਣ ਰਮਤ ਨਾਹੀ ਜਮ ਪੰਥ, ਉਹਨਾਂ ਨੂੰ ਜਮਾਂ ਦੇ ਰਸਤੇ ਦੇ ਉੱਪਰ ਨਹੀਂ ਪੈਣਾ ਪੈਂਦਾ ਹੈ।
ਵਿਚਾਰ ਪੰਜ ਦੂਤਹ ਮੰਥ।
ਜੋ ਪ੍ਰਭੂ ਦੇ ਗੁਣਾਂ ਦੀ ਮਹਾ ਵਿਚਾਰ ਕਰਦੇ ਹਨ ਉਹ ਫਿਰ ਕਹਿੰਦੇ ਉਹਨਾਂ ਦੇ ਜਿਹੜੇ ਪੰਜ ਦੂਤ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਪੰਚ ਭੂਤਾਂ ਦਾ ਦਰਜਾ ਦਿੱਤਾ ਹੈ। ਪੰਚ ਦੂਤ ਭੂਤ ਭਰਮ ਭਰਮਤ ਅਸਾਧ ਹੈ, ਕਹਿੰਦੇ ਇਹੀ ਭੂਤ ਬੰਦੇ ਨੂੰ ਭਟਕਾਉਂਦੇ ਹਨ, ਪੰਜ ਦੂਤ ਜਿਹੜੇ ਹਨ ਇਹਨਾਂ ਦਾ ਫਿਰ ਕਹਿੰਦੇ ਖਾਤਮਾ ਹੋ ਜਾਂਦਾ ਹੈ, ਨਾਸ਼ ਹੋ ਜਾਂਦੇ ਹਨ ਇਹਨਾਂ ਨੂੰ, ਫਿਰ ਗੁਰਮੁਖ ਜਿਹੜੇ ਹਨ ਉਹ ਖਤਮ ਕਰ ਲੈਂਦੇ ਹਨ।
ਤਉ ਸਰਣਾਈ ਪੂਰਨ ਨਾਥ।
ਹੇ ਪ੍ਰਭੂ, ਹੇ ਵਿਆਪਕ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ।
ਜੰਤ ਆਪਣੇ ਕੋ ਦੀਜ ਹੈ ਹਾਥ।
ਆਪਣੇ ਜੰਤ ਨੂੰ, ਜੀਵ ਨੂੰ ਆਪਣਾ ਹੱਥ ਦੇ ਕੇ ਬਚਾ ਲਓ, ਕਿਰਪਾ ਕਰੋ। ਜਿਵੇਂ ਸਾਧ ਸੰਗਤ ਜੀ ਮੇਲੇ ਦੇ ਵਿੱਚ ਪਿਤਾ ਅਤੇ ਪੁੱਤਰ ਜਾਣ, ਪੁੱਤਰ ਨੇ ਜੇ ਪਿਤਾ ਦੀ ਉਂਗਲੀ ਪਕੜੀ ਹੋਈ ਹੋਵੇ ਤਾਂ ਉਹ ਫਿਰ ਛੱਡ ਦਿੰਦਾ ਹੈ, ਪਰ ਜੇ ਪਿਓ ਨੇ ਬੱਚੇ ਦਾ ਹੱਥ ਫੜਿਆ ਹੋਵੇ ਉਹ ਨਹੀਂ ਛੱਡਦਾ ਹੈ। ਇਸ ਕਰਕੇ ਮਹਾਤਮਾ ਲੋਕ ਇਹ ਬੇਨਤੀ ਕਰਦੇ ਰਹਿੰਦੇ ਹਨ ਕਿ ਸਾਡੇ ਕੋਲੋਂ ਉਂਗਲੀ ਛੁੱਟ ਜਾਣੀ ਹੈ, ਤੁਸੀਂ ਸਾਡਾ ਹੱਥ ਪਕੜੋ ਤਾਂ ਸਾਨੂੰ ਮੇਲਾ ਚੰਗਾ ਲੱਗਦਾ ਹੈ, ਤੁਹਾਡਾ ਜੇ ਤੁਸੀਂ ਹੱਥ ਪਕੜਿਆ ਹੋਵੇ ਤਾਂ। ਵਰਨਾ ਕਹਿੰਦੇ ਬੱਚੇ ਦਾ ਕੀ ਹਾਲ ਹੋ ਜਾਂਦਾ ਹੈ ਰੋ ਰੋ ਕੇ ਜੇਕਰ ਆਪਣੇ ਪਿਤਾ ਦੇ ਨਾਲ ਵਿਛੜ ਜਾਵੇ। ਕਹਿੰਦੇ ਹੇ ਪ੍ਰਭੂ, ਆਪਣਾ ਮੇਰਾ ਭਰਿਆ ਜਿਹੜਾ ਹੱਥ ਹੈ ਨਾ, ਉਹਦੇ ਨਾਲ ਤੁਸੀਂ ਸਾਡਾ ਹੱਥ ਜਿਹੜਾ ਹੈ ਉਹ ਸੁਰਤ ਰੂਪ ਪਕੜ ਕੇ ਰੱਖੋ ਜੀ।
ਆਓ ਸਿਮਰਤ ਸ਼ਾਸਤਰੂ ਵੇਦ ਪੁਰਾਣ,
ਜਿਤਨੇ ਵੀ ਸੰਸਾਰ ਦੇ ਧਾਰਮਿਕ ਗ੍ਰੰਥ ਹਨ, 27 ਸਿਮਰਤੀਆਂ ਹਨ, 4 ਵੇਦ ਹਨ, 18 ਪੁਰਾਣ ਹਨ।
ਹਰ ਬ੍ਰਹਮ ਕਾ ਕਰੇ ਵਖਿਆਣ,
ਕਰੀਬਨ ਕਰੀਬਨ ਸਾਰਿਆਂ ਦੇ ਵਿੱਚ ਹੀ ਉਹ ਪਰਿਪੂਰਨ ਪਰਮਾਤਮਾ ਦੀ ਉਸਤਤ ਵਡਿਆਈ ਮਹਿਮਾ ਦਾ ਜ਼ਿਕਰ ਕੀਤਾ ਹੋਇਆ ਹੈ, ਪ੍ਰਭੂ ਦੀ ਨਾਮ ਦੀ ਮਹਿਮਾ ਦਾ ਵਖਿਆਨ ਕੀਤਾ ਹੋਇਆ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਸਾਰੇ ਇਹੀ ਆਖਦੇ ਹਨ ਬਈ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਸਾਰੇ ਧਾਰਮਿਕ ਗ੍ਰੰਥ ਇਹੀ ਪ੍ਰੇਰਣਾ ਦਿੰਦੇ ਹਨ।
ਯੋਗੀ ਜਤੀ ਬੈਸਨੋ ਰਾਮਦਾਸ,
ਜਿਤਨੇ ਵੀ ਕਹਿੰਦੇ ਧਾਰਮਿਕ ਲੋਕ ਹਨ, ਯੋਗੀ ਆਦਿਕ, ਜਤੀ ਆਦਿਕ, ਵੈਸ਼ਨੋ, ਰਾਮਦਾਸ ਵੀ ਇੱਕ ਫਿਰਕਾ ਹੈ, ਇਸ ਤਰ੍ਹਾਂ ਦੇ ਕਹਿੰਦੇ ਜਿਹੜੇ ਲੋਕ ਹਨ।
ਮਿਤ ਨਾਹੀ ਬ੍ਰਹਮ ਅਬਿਨਾਸ,
ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਸਤਤ ਵਡਿਆਈ ਮਹਿਮਾ ਕਰਦੇ ਹਨ, ਉਹਦਾ ਰਸ ਲੈਂਦੇ ਹਨ, ਆਨੰਦ ਲੈਂਦੇ ਹਨ, ਪਰ ਇਹ ਨਹੀਂ ਕੋਈ ਕਹਿ ਸਕਦਾ ਵੀ ਮੈਂ ਹੀ ਅਖੀਰੀ ਗੱਲ ਕਹਿ ਦਿੱਤੀ, ਮੇਰੇ ਅੱਗੇ ਕੋਈ ਨਹੀਂ ਕਹਿ ਸਕਦਾ ਹੈ, ਇਸ ਤਰ੍ਹਾਂ ਦਾ ਭਰਮ ਨਹੀਂ ਰੱਖਦੇ ਹਨ। ਕਹਿੰਦੇ ਉਸ ਵਾਹਿਗੁਰੂ ਜੀ ਦੀ ਮਿੱਤ ਵਡਿਆਈ ਜਿਹੜੀ ਹੈ ਨਾ, ਜਿਹੜਾ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਉਹਦੀ ਪੂਰਨ ਤੌਰ ਤੇ ਮਹਿਮਾ ਕੋਈ ਨਹੀਂ ਬਿਆਨ ਕਰ ਸਕਦਾ ਹੈ। ਰਸਨਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਨਹੀਂ ਹੈ। ਸਾਰੇ ਉਸਦੀ ਨੇੜਤਾ ਦਾ ਰਸ ਮਾਣਦੇ ਹਨ, ਆਨੰਦ ਮਾਣਦੇ ਹਨ, ਪੂਰਨ ਤੌਰ ਤੇ ਉਹਨੂੰ ਕੋਈ ਬਿਆਨ ਨਹੀਂ ਕਰ ਪਾਉਂਦਾ ਹੈ।
ਕਰਨ ਪਲਾਹ ਕਰੇ ਸਿਵ ਦੇਵ,
ਕਹਿੰਦੇ ਵੱਡੇ ਵੱਡੇ ਦੇਵਤਿਆਂ ਦੇ ਵਿੱਚ ਜਿਹੜਾ ਵੱਡਾ ਵੱਡਾ ਦੇਵਤਾ ਸ਼ਿਵ ਜੀ ਹੈ, ਉਹ ਵੀ ਕਹਿੰਦੇ ਉਸ ਵਾਹਿਗੁਰੂ ਜੀ ਦੇ ਅੱਗੇ ਤਰਲੇ ਪਾਉਂਦਾ ਰਹਿੰਦਾ ਹੈ, ਵਿਲਕਣੀਆਂ ਕੱਢਦਾ ਰਹਿੰਦਾ ਹੈ, ਜਿਹੜਾ ਬੜਾ ਲੰਬਾ ਲੰਬਾ ਸਮਾਂ ਉਹਦੇ ਵਿੱਚ ਧਿਆਨ ਜੋੜ ਕੇ ਰੱਖਦਾ ਹੈ, ਉਸ ਪ੍ਰਭੂ ਦੇ ਅੱਗੇ ਕਹਿੰਦੇ ਹੱਥ ਬੰਨ ਕੇ ਖੜਾ ਰਹਿੰਦਾ ਹੈ।
ਤਿਲ ਨਹੀਂ ਬੂਝੇ ਅਲਖ ਅਭੇਵ,
ਕਹਿੰਦੇ ਇੱਕ ਤਿਲ ਮਾਤਰ ਵੀ ਉਸ ਅਲਖ ਭੇਵ ਤੋਂ ਰਹਿਤ, ਲਖੇ ਜਾਣ ਤੋਂ ਰਹਿਤ ਵਾਹਿਗੁਰੂ ਜੀ ਦੀ ਮਹਿਮਾ ਨੂੰ ਜਾਣ ਨਹੀਂ ਪਾਉਂਦੇ ਹਨ ਵੱਡੇ ਵੱਡੇ ਦੇਵਤੇ।
ਪ੍ਰੇਮ ਭਗਤ ਜਿਸ ਆਪੇ ਦੇ,
ਇਹ ਪ੍ਰੇਮ ਭਗਤੀ ਦੀ ਦਾਤ ਕਹਿੰਦੇ ਇਹ ਅਗੰਮੀ ਦਾਤ ਹੈ, ਜਿਨ੍ਹਾਂ ਨੂੰ ਮਾਲਕ ਤਰੁੱਠ ਕੇ ਰਹਿਮਤ ਕਰਕੇ ਆਪ ਹੀ ਦਿੰਦਾ ਹੈ।
ਤਨ ਮਹਿ ਵਿਰਲੇ ਕੇਈ ਕੇ,
ਜਗਤ ਦੇ ਵਿੱਚ ਕਹਿੰਦੇ ਵਿਰਲੇ ਹਨ, ਕੋਈ 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 ਹਨ, ਬਹੁਤੀ ਵੱਡੀ ਗਿਣਤੀ ਨਹੀਂ ਹੋਇਆ ਕਰਦੀ ਹੈ ਜਿਨ੍ਹਾਂ ਨੂੰ ਪ੍ਰੇਮ ਦੀ ਦਾਤ ਮਿਲਦੀ ਹੈ। ਤੈਂਡੇ ਸਿਮਰਨ ਹਬ ਕਿਛ ਲੱਭਣ ਬਿਖਮਨ ਡਿੱਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਕਹਿੰਦੇ ਕਿਸੇ ਵਿਰਲੇ ਨੂੰ ਪ੍ਰੇਮ ਦੀ ਦਾਤ ਮਿਲਦੀ ਹੈ।
ਨਿਰਗੁਣਾ ਗੁਣ ਕਿਸ਼ੂ ਨਾਹੀ,
ਕਹਿੰਦੇ ਮੈਂ ਗੁਣਾ ਤੋਂ ਹੀਣ ਹਾਂ, ਮਹਾਰਾਜ ਜੀ ਜਗਿਆਸੂ ਰੂਪ ਹੋ ਕੇ ਸਾਨੂੰ ਬੇਨਤੀ ਕਰਨ ਦਾ ਵੱਲ ਸਿਖਾਲਦੇ ਹਨ, ਢੰਗ ਸਿਖਾਲਦੇ ਹਨ। ਜਦ ਗੁਰੂ ਦੇ ਦਰ ਤੇ ਜਾਓ, ਪ੍ਰਭੂ ਦੇ ਦਰ ਤੇ ਜਾਓ, ਉਹਦੇ ਅੱਗੇ ਜਾ ਕੇ ਆਪਣੇ ਗੁਣ ਨਾ ਗਿਣਾਓ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਸਿਮਰਨ ਕੀਤਾ, ਆਪਣੇ ਔਗਣ ਗਿਣਾਓ, ਫਿਰ ਮਾਲਕ ਗੱਲ ਵਕੜੀ ਦੇ ਵਿੱਚ ਲੈ ਲੈਂਦੇ ਹਨ। ਮੇਰੇ ਦੋਖ ਗੜੇ ਨਾ ਜਾਹੇ, ਇੰਨੇ ਔਗਣ ਹਨ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੀ ਔਗਣ ਹਮਾਰੇ, ਦਇਆ ਕਰੋ ਕਿਸ਼ਬੇਰ ਉਪਾਵੋ ਡੁੱਬਦੇ ਪੱਥਰ ਤਾਰੇ। ਕਹਿੰਦੇ ਬਹੁਤ ਔਗਣ ਹਨ, ਮੈਂ ਨਿਰਗੁਣ ਹਾਰਾ ਹਾਂ, मेरे जेडे औगल हन ओ गिने नहीं जा सकते हन।
सर्व निदान तेरी दृष्टि माही,
हे वाहिगुरु तेरी दृष्टि दे विच सारे ही खजाने हन, जिन्हां ते तू रहमत भरी दृष्टि पा देना है उन्हां नूं तू सारे पदार्थ बख्श देना है। प्रेम पदार्थ, भगती पदार्थ, नाम पदार्थ, संसार दे पदार्थ, यह सब तेरी दृष्टि दे विच ही हन, जिन्हां ते बहुता ही प्रसन्न हो जाना है। फिर अमृत दृष्ट पेख होए संत, उन्हां ते ऐसी अमृत दृष्टि पा उन्हां नूं संती बना देना है। संसार दे नालों उन्हां दा संबंध तू तोड़ के निर्लेप ही कर देना है। सारिया बख्शिशां तेरी दृष्टि दे विच ही हन।
नानक दीन जाचै तेरी सेव,
महाराज जी समझाउंदे हन जिज्ञासु रूप हो के बेनती करन दा ढंग सिखालदे हन कि असी दीन तुहाडी सेवा दे विच तुहाडी शरण दे विच हां जी।
हर कृपा दीजा गुरदेव,
हे गुरदेव, हे सतगुरु, हे प्रभु, कृपा करके अपने नाम दी दात दियो, अपनी सेवा दी सिमरन दी दात दियो। जाचक मंगे दान दे प्यारिया, देवनहार दा तार मैं नित चितारिया, निखोट न जाई मूल तुल भंडारिया, नानक शब्द अपार तिन सब किश सारिया। सतगुरु पातशाह महाराज जी दातां दी जिहड़ी महान श्रेष्ठ दात है, सेवा दी दात, सिमरन दी दात, मंगन दी सानू हदायत करदे हन, प्रेरणा देंदे हन, जुगत समझाउंदे हन, क्योंकि जिथे सेवा आ गई, जिथे सिमरन आ गया, उथे सारा कुछ ही आ गया। पहल वहल ताको मिले जाको साध कृपाल, सब नू किथे मिलदी है, जोड़े झाड़न दा मौका सब नू नहीं मिलदा, करोड़ा लोग हन, किसे किसे नू मिलदा है। इस करके महाराज समझाउंदे हन वी इह दाता मंगणियां चाहीदियां हन, सेवा दियां दाता, सिमरन दियां दाता। सतगुरु जी कृपा करन, साध संगत जी आपां गुरु दे लड़ लग सकीए। जिथे आपां आनंदपुर साहिब नूं जाणे आ ना, दास फिर बेनती करदा है, उत्थे आपां गुरु दी मत वाले पासे नूं ही तुरीए। गुरु की मत तों ले आने भगत बिना बहु डूबे सियाने। सतगुरु जी सभना दे उपर मेहरामत करन। समूह प्रबंधक जना दा, समूह संगत दा बहुत बहुत हार्दिक धन्नवाद। भुल्ला चुकां दी खिमा जी, आओ अखीरलियां पंक्तियां सरवण करिए।
मोहि निर्गुण गुण किछु नाही, सर्व निदान तेरी दृष्टि माही, नानक दीन जाचा तेरी सेव, कर कृपा दीजा गुरदेव। वाहिगुरु जी का खालसा।